अपना चित है कि साढ़े अस्थानां ते लिखतां विच बोलां विच हुण बंद हो जानियां चाहीदियां ने। जद सानू इतनी कुसूझ आ गई कि आप गुरु गोबिंद सिंह जी महाराज ने उन्हां प्रति बचन ते हुकम कर दिते, फिर ये साड़ी समझ तो उत्ते है कि साढ़े घर च फिर क्यों बहस टुरदे, या कोई इंसान आके बखेड़ा क्यों पाता है। एक बहस तो यह है कि अमृत की दात लैनी चाहिए है कि नहीं लैनी चाहिए, अमृत किस वेले छकना चाहिए कि किस वेले नहीं छकना चाहिए, अमृत की दात किस कोलो लैनी चाहिए है तो किस कोलो नहीं लैनी चाहिए। यह हुण बहस मुकम्मल तौर पर बंद हो जानी चाहिए, क्योंकि आप गुरु गोबिंद सिंह जी महाराज ने जत सिंघासन तो हेठां आके हाथ जोड़ के पंजां प्यारियां नूं कहा, मैनू भी अमृत की दात दिओ, तो उस वेले असी नाचीज कौन हाँ, असी ये सड़कां ते रुलन वाले किनके कौन हाँ जो ये बहस कर सके। गुरु गोबिंद सिंह जी तो वड्डा कोई धानी नहीं, कोई पैगंबर नहीं, कोई योद्धा नहीं, कोई तीरअंदाज नहीं, कोई संसारी तौर ते सियाना नहीं। जे वो आखदे ने मैनू अमृत की दात दिओ तो असी क्यों बहस विच पईए, सानू किवें कोई आख सकदा है या कोई बोलदा है या कोई दलील देंदा है कि अमृत दात लैनी चाहीदी है, अमृत आप पान करो, अमृत छको, अमृत दे होर बारे शब्द जो कहिंदे हन। क्योंकि साढ़े इतिहास विच लिखिया है जब आप ने पंजां नूं अमृत दी दात दे दित्ती ते सिंघासन तो थले आके ये बचन बोले सन, मैनू भी उस तरह अमृत पिलाओ, मैनू चंगा लगता है जिमें तुसा मेरे को लिया है। तो पंजा विचों पंजे ही बोल पे या एक बोल पिया, साढ़े को बिल्कुल नहीं होना कलगी वाले कि तैनू अमृत की दात दईए, क्योंकि जो तुसा सानू दात दी साढ़े शक्ति नहीं है कि तैनू हुण अमृत की असी दात मोड़ के दईए। उस वेले महाराज ने कहा सी, निरसंकोच होके बेझिझक होके अते बगैर किसी संकोच तो मैनु अमृत की दात दिओ, इस तरह दात दिओ जिवें गुरु नानक ने गुरु अंगद नू बनाया है, इस तरह मैनु अमृत छका के खालसा बनाओ। हुण आप ही असी फैसला कर लईए कि जो दिन नेड़े आ रहा है जिस नूं असीं 1999 दा दिन कहिंदे हाँ, 300 साल हो जाणगे खालसा बने होए नूं, उमरां साडियां निसब सदी तों कईआं दीआं वध हो गईआं हन, कई अजे चढ़दी जवानी विच हन, उन्हां अगे मेरी ये बेनती है कि हुण ओह समां आ गया है कि सारे ही इक वारी ये मन अंदर प्रण कर लैण कि असीं गुरु वाले दा बनना है। ये बहस जिसले मुक जाएगी फिर सानू ख्याल पैदा होएगा कि इस दात नू असी पाई। ये वक्री गल है कि जिस वेले गुरु गोबिंद सिंह जी महाराज नू अमृत दी दात दे दिती, रैत दृढ़ करा दिती अते सारी ओ मर्यादा दस दिती, तां पंज प्यारे कहन लगे, कलगी वालिया तेरे लिए एक होर रैत है जेड़ी तू दसी सी ना, वह असां तैनू दस दिती है, पर क्योंकि असा आप नूं अमृत की दात दिती है इसलिए तेरे लिए एक होर रैत है। वो रैत ये है, जब कभी पंथ ते पीड़ बने ते वख होके तमाशा ना देखी, विच सपाही होके लड़ी। ये है मैं समझना उन्हां पंजां पंजां की सब तो वड्डी सियाणप जो है ही सियाणे सन कि गुरु गोबिंद सिंह जी नूं एक वखरी रैत ਦੇ ਦਿੱਤੀ ਕਿ ਕਦੀ ਖਾਲਸਾ ਗੁਰੂ ਗੋਬਿੰਦ ਸਿੰਘ ਤੋਂ ਬਗੈਰ ਆਪਣੇ ਆਪ ਨੂੰ ਮਹਿਸੂਸ ਨਾ ਕਰੇ, ਕਿਧਰੇ ਇਹ ਨਾ ਹੋ ਜਾਏ ਅਸੀਂ ਦਾਤ ਦੇਣ ਵਾਲੇ ਹਾਂ। ਇਹ ਉਹਨਾਂ ਨੇ ਇੱਕ ਸਾਨੂੰ ਹੋਰ ਪੱਖ ਵੀ ਦੱਸ ਦਿੱਤਾ, ਭਾਵੇਂ ਪੰਜ ਪਿਆਰੇ ਸੰਪੂਰਨ ਹਨ ਪਰ ਇਹ ਕਦੀ ਨਾ ਭੁੱਲਣਾ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੋਂ ਬਗੈਰ ਸਾਡੀ ਗਤੀ ਨਹੀਂ ਹੈ। ਅਤੇ ਦੂਸਰਾ, ਇਹ ਬਹਿਸ ਵੀ ਹੁਣ ਰੋਕ ਦਿਓ ਕਿ ਗੁਰੂ ਗ੍ਰੰਥ ਸਾਹਿਬ ਤੋਂ ਬਾਅਦ ਕੋਈ ਸਰੀਰਕ ਤੌਰ 'ਤੇ ਗੁਰੂ ਹੋ ਸਕਦਾ ਹੈ, ਕੋਈ ਵਿਅਕਤੀ ਤੌਰ 'ਤੇ ਗੁਰੂ ਹੋ ਸਕਦਾ ਹੈ। ਇੱਕ ਕਾਰਨ ਤਾਂ ਬੜਾ ਸਪਸ਼ਟ ਹੈ, ਆਪ ਗੁਰੂ ਨਾਨਕ ਸਾਹਿਬ ਕਹਿ ਗਏ ਸਨ ਅਤੇ ਤੁਸੀਂ ਵੀ ਹੁਣ ਜਾਣਦੇ ਹੋ। ਜਿਨ੍ਹਾਂ ਨੂੰ ਜ਼ਰਾ ਕੋਈ ਹਿਸਾਬ ਦਾ ਗਿਣਤੀ ਆਉਂਦੀ ਹੈ, ਸਵਾਲ ਨਹੀਂ, ਜਿਨ੍ਹਾਂ ਨੂੰ ਗਿਣਤੀ ਆਉਂਦੀ ਹੈ ਉਹ ਜਾਣਦੇ ਨੇ ਕਿ 10 ਦਾ ਹਿੰਦਸਾ ਕੰਪਲੀਟ ਹੁੰਦਾ ਹੈ। ਤੁਹਾਡੇ ਟੈਲੀਫੋਨ 'ਤੇ ਕੀ 11 ਹਿੰਸੇ ਨੇ? ਕਿਹੜਾ ਘਰ ਹੈ ਜਿਹਦੇ ਕੋਲ ਹੁਣ ਟੈਲੀਫੋਨ ਨਹੀਂ ਹੈ? ਟੈਲੀਫੋਨ 'ਤੇ ਕੁੱਲ 10 ਹੀ ਹਿੰਸੇ ਨੇ ਅਤੇ 10 ਨਾਲ ਜਿਸ ਨੂੰ ਮਰਜ਼ੀ, ਜਿਸ ਵੇਲੇ ਮਰਜ਼ੀ, ਜਿਸ ਨਾਲ ਚਾਹੇ ਤੁਸੀਂ ਗੱਲ ਕਰ ਸਕਦੇ ਹੋ। 10 ਹਿੰਸਾ ਕੰਪਲੀਟ ਹਿੰਸਾ ਹੈ, ਉਸ ਤੋਂ ਬਾਅਦ ਕੋਈ ਹਿੰਸਾ ਨਹੀਂ ਹੋ ਸਕਦਾ, ਉਸ ਤੋਂ ਬਾਅਦ ਕੋਈ ਚੀਜ਼ ਉਸ ਥਾਂ 'ਤੇ ਦਿਖਾਈ ਨਹੀਂ ਜਾ ਸਕਦੀ। ਅਤੇ ਫਿਰ ਹੱਥ ਜੋੜ ਕੇ ਪੁੱਛਣਾ ਉਹਨਾਂ ਨੂੰ ਜਿਹੜੇ 11ਵਾਂ, 12ਵਾਂ, 13ਵਾਂ, 18ਵਾਂ, 19 ਜਾਂ ਹੋਰ ਕੋਈ ਬਣ ਪੈਂਦਾ ਹੈ, ਗੁਰੂ ਨਾਨਕ ਪਿਤਾ ਨੇ 10 ਜਾਮੇ ਤਾਰੇ, 10 ਪਾਤਸ਼ਾਹੀਆਂ ਆਈਆਂ, 10 ਪੂਰਾ ਕੰਪਲੀਟ ਹੋ ਗਿਆ, ਉਸ ਤੋਂ ਬਾਅਦ ਕਿਸੇ ਦੀ ਹੋਰ ਲੋੜ ਹੈ? ਉਹ ਤਾਂ ਲੱਗ ਹੀ ਨਹੀਂ ਕਿਧਰੇ ਸਕਦਾ, ਕੋਈ ਇਨਸਾਨ ਉਸ ਤੋਂ ਫਿਰ ਲਾ ਹੀ ਨਹੀਂ ਕਿਧਰੇ ਸਕਦਾ। ਜੋ ਕਿਸੇ ਨੇ ਕੁਛ ਲੈਣਾ ਹੈ ਇਹ 10 ਵਿੱਚ ਪੂਰਾ ਹੈ। ਇਸ ਕਰਕੇ ਗੁਰੂ ਗੋਬਿੰਦ ਸਿੰਘ ਜੀ ਪਿਤਾ ਨੇ ਮਿਹਰ ਕਰ ਦਿੱਤੀ ਕਿ ਆਪ ਨੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਆਪ ਮੱਥਾ ਟੇਕ ਕੇ ਆਖ ਦਿੱਤਾ, ਅੱਜ ਤੋਂ ਬਾਅਦ ਕੋਈ ਵਿਅਕਤੀ ਗੁਰੂ ਨਹੀਂ ਹੋਏਗਾ, ਕੋਈ ਸਰੀਰਕ ਤੌਰ 'ਤੇ ਗੁਰੂ ਨਹੀਂ ਹੋਏਗਾ। ਇਹ ਬਹਿਸ ਕਿਉਂ ਹੁੰਦੀ ਹੈ, ਕਿਸ ਲਈ ਹੁੰਦੀ ਹੈ? ਇਸ ਦਾ ਕਾਰਨ ਸਿਰਫ ਇਹੀ ਹੈ ਕਿ ਅਸੀਂ ਲੋਕ ਅਜੇ ਪਸ਼ੂਆਂ ਦੀ ਸ਼ਕਲ 'ਚ ਫਿਰ ਰਹੇ ਹਾਂ, ਅਸੀਂ ਅਜੇ ਤੱਕ ਆਪਣੀ ਆਤਮਾ ਵੱਲ ਦੇਖਿਆ ਨਹੀਂ ਹੈ। ਜਿਸ ਵੇਲੇ ਜ਼ਰਾ ਕੁ ਚਾਤ ਮਾਰ ਕੇ ਆਤਮਾ ਵੱਲ ਦੇਖਣਗੇ ਆਪਣੇ ਆਪ ਰੋਸ਼ਨੀ ਹੋ ਜਾਏਗੀ। ਜਿਨ੍ਹਾਂ ਲੋਕਾਂ ਨੇ ਉਹ ਮਨੋਵਿਗਿਆਨ ਪੜ੍ਹਿਆ ਜਿਹੜਾ ਅੰਦਰ ਦਾ ਵਿਗਿਆਨ ਹੈ, ਉਹਨਾਂ ਦਾ ਇਹ ਕਹਿਣਾ ਹੈ ਕਿ ਹਰ ਇਨਸਾਨ 4 ਹੀ ਸਟੇਜਾਂ 'ਚੋਂ ਨਿਕਲਦਾ ਹੈ। ਸਭ ਤੋਂ ਪਹਿਲਾਂ ਉਹ ਪਸ਼ੂ ਹੈ ਅਤੇ ਫਿਰ ਕਲਪਨਾ ਵਿੱਚ ਚਲਾ ਜਾਂਦਾ ਹੈ, ਜਿਸ ਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਫੈਂਟੈਸੀ। ਫਿਰ ਇਹ ਹਵਾਈ ਕਿਲੇ ਬਣਾਉਂਦਾ ਹੈ, ਕੋਈ ਅਜੇ ਤੱਕ ਦੁਨੀਆ 'ਤੇ ਮਨੁੱਖ ਨਹੀਂ ਆਇਆ ਜਿਸ ਨੇ ਕਦੀ ਕਲਪਨਾ ਨਾ ਕੀਤੀ ਹੋਵੇ, ਜਿਸ ਨੇ ਕਦੀ ਫੈਂਟੈਸੀ ਨਾ ਕੀਤੀ ਹੋਵੇ, ਜਿਸ ਨੇ ਕਦੀ ਕੋਈ ਐਸਾ ਖਿਆਲੀ ਖਿਆਲ ਨਾ ਪਕਾਇਆ ਹੋਵੇ ਕਿ ਮੇਰੀ ਪੂਰੀ ਕਰ। ਇਹ ਦੂਜੀ ਸਟੇਜ ਹੈ, ਹਰ ਇਨਸਾਨ 'ਤੇ ਆਏਗੀ। ਤੀਸਰਾ ਹੈ ਜ਼ਰਾ ਕੁ ਤਨ, ਜ਼ਰਾ ਕੁ ਖੂਬਸੂਰਤੀ, ਜ਼ਰਾ ਕੁ ਮਾਲ, ਜ਼ਰਾ ਕੁ ਗਿਆਨ ਆਏਗਾ। ਅਤੇ ਤੀਸਰੀ ਸਟੇਜ ਹੈ ਸੋਸ਼ਲ ਐਨੀਮਲ, ਇਨਸਾਨ ਸਮਾਜਿਕ ਜਾਨਵਰ ਬਣਨਾ ਚਾਹੇਗਾ। ਕੋਈ ਪਾਰਟੀ ਦਾ ਕਾਰਡ ਆਇਆ ਨਹੀਂ, ਸਵੇਰ ਤੋਂ ਪ੍ਰੋਗਰਾਮ ਬਣਿਆ ਨਹੀਂ, ਬਸ ਉਸਦਾ ਇਹ ਖਿਆਲ ਰਹਿੰਦਾ ਹੈ ਕਿ ਮੈਂ ਸੋਸ਼ਲ ਜੋ ਬਣੀ ਹੋਈ ਸੋਸਾਇਟੀ ਹੈ ਉਹਦੇ ਵਿੱਚ ਦਿਸਾਂ। ਇਸ ਨੂੰ ਕਹਿੰਦੇ ਨੇ ਸੋਸ਼ਲ ਐਨੀਮਲ। ਹਰ ਇਨਸਾਨ ਉਸ ਜਾਨਵਰ ਦੀ ਤਰ੍ਹਾਂ, ਜਿੱਥੇ ਵੀ ਕੋਈ ਸੋਸ਼ਲ ਸਮਾਜਿਕ ਬਾਤ ਹੋ ਰਹੀ ਹੈ ਉੱਥੇ ਆਪਣਾ ਸਿਰ ਉੱਚਾ ਕਰਕੇ ਦੱਸਣਾ ਚਾਹੁੰਦਾ ਹੈ। ਜੇ ਉਸਨੇ 100 ਬੁਲਾਏ 200 ਬੁਲਾਏਗਾ, ਜੇ ਉਸ ਬੇਵਕੂਫ ਨੇ ਭੰਗੜੇ ਦੀ ਕੋਈ ਟੀਮ ਬੁਲਾਈ ਹੈ ਇਹ ਫਿਰ ਨਾਚ ਵਾਲੀ ਬੁਲਾ ਲਵੇਗਾ, ਜੇ ਉਸਨੇ ਕੋਈ ਕਿਸੇ ਅਸਥਾਨ 'ਤੇ ਜਾ ਕੇ ਬੇਵਕੂਫੀ ਕਰਕੇ ਸ਼ਰਾਬ ਪਿਲਾਈ ਹੈ ਇਹ ਹੋਰ ਉਸਨੂੰ ਕਿਸੇ ਹੋਰ ਥਾਂ 'ਤੇ ਬੁਲਾਏਗਾ। ਸਾਰੀ ਦੁਨੀਆ ਮਨੋਵਿਗਿਆਨੀ, ਅੱਜ ਦੀ ਦੁਨੀਆ ਦਾ ਸਭ ਤੋਂ ਸਿਆਣਾ ਬੰਦਾ ਜਿਸ ਨੂੰ ਕਾਰਲ ਗੁਸਤਾਵ ਜੁੰਗ ਕਹਿੰਦੇ ਹਨ, ਕਹਿੰਦੇ ਨੇ ਤੀਸਰਾ ਇਨਸਾਨ ਸੋਸ਼ਲ ਐਨੀਮਲ ਹੈ, ਜਾਂ ਇਹ ਪਸ਼ੂ ਹੈ, ਜਾਂ ਕਲਪਨਾ ਵਿੱਚ ਰਹਿੰਦਾ ਹੈ, ਜਾਂ ਇਹ ਸਮਾਜ ਅੰਦਰ ਜਾਨਵਰ ਵਾਂਗੂ ਵਿਚਰਦਾ ਹੈ। ਪਰ ਕਹਿੰਦਾ ਕੋਈ ਵਿਰਲਾ ਹੈ ਜੋ ਸ਼ਬਦ ਰਾਹੀਂ ਸੁਰਤ ਨੂੰ ਵਿੰਨਦਾ ਹੈ। ਕੋਈ ਵਿਰਲੇ ਹੋਣਗੇ ਜਿਨ੍ਹਾਂ ਸ਼ਬਦ ਰਾਹੀਂ ਸੁਰਤ ਨੂੰ ਵਿੰਨ ਲਿਆ ਹੈ। ਇਹ ਫਿਰ ਸਾਡੇ ਕੋਲ ਸਵਾਏ ਗੁਰੂ ਗ੍ਰੰਥ ਸਾਹਿਬ ਤੋਂ ਕੋਈ ਰਸਤਾ ਨਹੀਂ ਹੈ ਕਿ ਅਸੀਂ ਸ਼ਬਦ ਰਾਹੀਂ ਸੁਰਤ ਨੂੰ ਵਿੰਨ ਲਈਏ। ਅਤੇ ਜਿਸ ਲਈ ਸੁਰਤ ਵਿੰਨੀ ਜਾਏਗੀ ਫਿਰ ਸਰੀਰ ਕਦੀ ਵੀ ਆਤਮਾ ਉੱਤੇ ਪਾਰੂ ਨਹੀਂ ਹੋਣ ਲੱਗਾ। ਇਸ ਕਰਕੇ ਸਾਨੂੰ ਹੁਣ ਬਹਿਸ ਬੰਦ ਕਰ ਦੇਣੀ ਚਾਹੀਦੀ ਹੈ ਕਿ ਕਿਸੇ ਇਨਸਾਨ ਕੋਲ ਕੋਈ ਦਾਤ ਹੈ, ਕੋਈ ਵਸਤੂ ਹੈ। ਸਾਰੀ ਵਸਤੂ ਸ਼ਬਦ ਵਿੱਚ ਹੈ, ਸ਼ਬਦ ਹੀ ਨੇ ਸਭ ਕੁਛ ਦੇਣਾ ਹੈ। ਅਤੇ ਸੁਰਤ ਤੱਕ ਕਿਸੇ ਹੋਰ ਦੀ ਰਸਾਈ ਨਹੀਂ ਹੈ ਸਿਵਾਏ ਸ਼ਬਦ ਤੋਂ। ਇਸ ਕਰਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਅੰਮ੍ਰਿਤ ਦੀ ਦਾਤ ਦਿੱਤੀ। 80,000 ਦੀ ਹਾਜ਼ਰੀ ਸੀ, 20,000 ਨੇ ਅੰਮ੍ਰਿਤ ਪਾਨ ਕਰ ਲਿਆ, ਘਰਾਂ ਘਰਾਂ ਨੂੰ ਚਲੇ ਗਏ। ਜਿੱਥੇ ਜਿੱਥੇ ਜਾ ਕੇ ਪੁੱਜੇ ਉੱਥੇ ਹੋਰ ਬਹਿਸ ਸ਼ੁਰੂ ਹੋ ਗਈ। ਉਹ ਕਹਿਣ, ਅਸੀਂ ਤਾਂ ਗੁਰੂ ਗੋਬਿੰਦ ਸਿੰਘ ਜੀ ਕੋਲੋਂ ਇਹ ਸਿੱਕੇ ਆਏ ਆ, ਅਤੇ ਜਿਹੜੇ ਘਰਾਂ 'ਚ ਰਹਿ ਗਏ ਸਨ। ਹੁਕਮਨਾਮਾ ਆਪ ਨੂੰ ਯਾਦ ਹੈ ਨਾ, ਮਹਾਰਾਜ ਨੇ ਹੁਕਮਨਾਮਾ ਇਹ ਦਿੱਤਾ ਸੀ ਕਿ ਜੇ ਤੁਹਾਡੇ ਘਰ ਵਿੱਚ 2 ਹਨ ਅਤੇ 1 ਅਨੰਦਪੁਰ ਸਾਹਿਬ ਆ ਜਾਓ, ਅਤੇ ਜੇ ਤੁਹਾਡੇ ਘਰ 4 ਹਨ ਅਤੇ 2 ਅਨੰਦਪੁਰ ਸਾਹਿਬ ਆ ਜਾਓ, ਜੇ 2 ਸਿੱਖ ਨੇ ਤਾਂ 1 ਅਨੰਦਪੁਰ ਆ ਜਾਏ, 4 ਨੇ ਅਤੇ 2 ਆ ਜਾਣ। ਜਿਹੜੇ ਬਾਕੀ ਰਹਿ ਗਏ ਸਨ ਉੱਥੋਂ ਵੀ 60,000 ਨੇ ਅੰਮ੍ਰਿਤ ਪਾਨ ਨਹੀਂ ਕੀਤਾ। ਇਹ ਫਿਰ ਸਾਰੇ ਹਿੰਦੁਸਤਾਨ ਅੰਦਰ, ਦੇਸ਼ ਵਿਦੇਸ਼ ਦੇ ਅੰਦਰ ਬੜੀ ਚਰਚਾ ਹੋ ਗਈ, ਇਹ ਗੁਰੂ ਗੋਬਿੰਦ ਸਿੰਘ ਨੇ ਕੀ ਹੁਕਮ ਦਿੱਤੇ ਨੇ। ਇਹ ਵਿਚਾਰੇ ਜਿਹੜੇ ਅੰਮ੍ਰਿਤ ਪਾਨ ਕਰਕੇ ਗਏ ਸਨ ਸਮਝਾ ਨਾ ਸਕੇ। ਇਹ ਤਾਂ ਕਹਿਣ ਲੱਗੇ ਇਹ ਸਾਨੂੰ ਦਾਤ ਦਿੱਤੀ ਹੈ ਗੁਰੂ ਗੋਬਿੰਦ ਸਿੰਘ ਜੀ ਨੇ, ਉਹ ਫਿਰ ਅੱਗੋਂ ਸਵਾਲ ਕਰਨ ਲੱਗ ਪਏ, ਜਿਵੇਂ ਤੁਸੀਂ ਆਪ ਦੇਖਿਆ ਸਵਾਲ ਹੋਣੇ ਸ਼ੁਰੂ ਹੋ ਜਾਂਦੇ ਨੇ। ਕਾਬਲ ਦੇ ਸਿੱਖਾਂ ਨੇ ਇੱਕ ਚਿੱਠੀ ਗੁਰੂ ਗੋਬਿੰਦ ਸਿੰਘ ਜੀ ਨੂੰ ਲਿਖੀ, ਤੁਹਾਡੇ ਹੁਕਮ ਅਨੁਸਾਰ ਉੱਥੋਂ ਅੰਮ੍ਰਿਤ ਦੀ ਦਾਤ ਲੈ ਆਏ ਹਾਂ, ਅਤੇ ਹੁਣ ਇਸ ਨਗਰੀ ਵਿੱਚ ਆ ਕੇ ਜਿਸ ਵੇਲੇ ਅੰਮ੍ਰਿਤ ਦੀ ਗੱਲ ਕਰਨੇ ਆ, ਕੁਛ ਲੋਕ ਸਾਡੇ ਗੱਲ ਪੈਂਦੇ ਨੇ, ਕਹਿੰਦੇ ਨੇ, ਇਤਨੀ ਕਿਰਪਾ ਕਰੋ ਆਪਣੀ ਹੱਥੀਂ ਸਾਨੂੰ ਹੁਕਮਨਾਮਾ ਭੇਜੋ ਤਾਂ ਕਿ ਅਸੀਂ ਕਾਬਲ ਦੀ ਸੰਗਤ ਨੂੰ ਪੜ੍ਹ ਕੇ ਸੁਣਾਈਏ ਕਿ ਜੋ ਤੁਸੀਂ ਸਾਨੂੰ ਅਨੰਦਪੁਰ 'ਚ ਕਿਹਾ ਹੈ ਅਸੀਂ ਠੀਕ ਸੁਣਾ ਰਹੇ ਹਾਂ। ਆਪ ਕੋਲ ਚਿੱਠੀ ਪੁੱਜਦਿਆਂ ਸਮਾਂ ਲੱਗ ਗਿਆ, ਚਿੱਠੀ ਜਵਾਬ ਦਿੰਦਿਆਂ ਵੀ ਸਮਾਂ ਲੱਗ ਗਿਆ। ਗੁਰੂ ਗੋਬਿੰਦ ਸਿੰਘ ਜੀ ਨੇ 26 ਜੇਠ 1756 ਸੰਮਤ ਨੂੰ, ਜੋ ਅੰਗਰੇਜ਼ੀ ਦੇ ਹਿਸਾਬ ਨਾਲ 5 ਮਈ 1699 ਬਣਦਾ ਹੈ, ਹੁਕਮਨਾਮਾ ਕਾਬਲ ਦੀ ਸੰਗਤ ਨੂੰ ਲਿਖਿਆ। ਮੈਂ ਉਹ ਪਹਿਲਾਂ ਇਨ ਬਿਨ ਆਪ ਨੂੰ ਸੁਣਾਉਣ ਲੱਗਾਂ ਤਾਂ ਕਿ ਕਦੀ ਕੋਈ ਅਣਜਾਣ ਸਿਰਫਿਰਾ ਜਾਂ ਕੋਈ ਐਸਾ ਇਨਸਾਨ ਆ ਕੇ ਇਹ ਬਹਿਸਾਂ ਸ਼ੁਰੂ ਨਾ ਕਰ ਦੇਵੇ ਸਾਡੇ ਘਰ ਦੇ ਅੰਦਰ। ਹੁਣ ਕਿੰਨਾ ਕੁ ਸਮਾਂ ਲੱਗਿਆ? 30 ਮਾਰਚ 1699 ਨੂੰ ਉਸ ਦਿਨ ਦੀ ਵਿਸਾਖੀ ਸੀ ਜਿਸ ਦਿਨ ਅੰਮ੍ਰਿਤ ਦੀ ਦਾਤ ਮਿਲੀ, ਅਤੇ 25 ਮਈ 1699 ਨੂੰ ਆਪ ਨੇ ਹੁਕਮਨਾਮਾ ਜਾਰੀ ਕੀਤਾ। 2 ਮਹੀਨੇ ਲੱਗੇ, ਕਾਬਲ ਤੋਂ ਚਿੱਠੀ ਆਉਣੀ ਹੈ, ਕਾਬਲ ਤੋਂ ਜਵਾਬ ਜਾਣਾ ਹੈ। ਆਪ ਨੇ ਇਹ ਹੁਕਮਨਾਮਾ ਕਾਬਲ ਕੀ ਸੰਗਤ ਯੋਗ ਲਿਖਿਆ ਤਾਂ ਕਿ ਕਦੀ ਕੋਈ ਇਨਸਾਨ ਕਿਸੇ ਵੇਲੇ ਆਉਣ ਵਾਲੀ ਸਦੀ ਅੰਦਰ ਜਾਂ ਆਉਣ ਵਾਲੇ ਸਮੇਂ ਅੰਦਰ ਬਹਿਸਾਂ 'ਚ ਨਾ ਪਵੇ। ਆਪ ਨੇ ਸ਼ਬਦ ਸਨ, ਖੰਡੇ ਦਾ ਅੰਮ੍ਰਿਤ 5 ਤੋਂ ਲੈਣਾ, ਮਤਲਬ ਕਿਸੇ 1 ਕੋਲੋਂ ਲੈਣਾ ਸ਼ੁਰੂ ਕਰ ਦਿਓ। ਅਸੀਂ ਅੰਮ੍ਰਿਤ ਲੈ ਆਏ ਹਾਂ, ਕਿਹੜੇ ਐਸੇ ਵੀ ਹੋ ਗਏ ਅੰਮ੍ਰਿਤ ਲੈ ਆਏ ਹਾਂ, ਜਾਂ ਜਿਵੇਂ ਕਹਿਣ ਲੱਗ ਪੈਂਦੇ ਨੇ ਨਾਮ ਲੈ ਆਏ ਹਾਂ ਕਿਸੇ ਵੇਲੇ। ਇਹ ਆਪ ਨੇ ਹੁਕਮ ਕੀਤਾ 5 ਤੋਂ ਖੰਡੇ ਦਾ ਅੰਮ੍ਰਿਤ ਲੈਣਾ। ਕੇਸ ਰੱਖਣੇ ਇਹ ਸਾਡੀ ਮੋਹਰ ਹੈ, ਕਦੀ ਕੋਈ ਮੋਹਰ ਤੋੜ ਦੇਵੇ ਤਾਂ ਉਹ ਤਾਂ ਲਿਫਾਫਾ ਕਬੂਲ ਹੀ ਨਹੀਂ ਹੁੰਦਾ, ਅਤੇ ਜੇ ਇੱਥੇ ਹੀ ਕੋਈ ਮੋਹਰ ਤੋੜ ਜਾਏਗਾ ਕੋਈ ਅਣਜਾਣ ਪੁਣੇ ਅੰਦਰ ਤਾਂ ਦਰਗਾਹ 'ਚ ਕਿਵੇਂ ਕਬੂਲ ਹੋਏਗਾ? ਇਹ ਹੋ ਨਹੀਂ ਸਕਦਾ ਕਬੂਲ ਹੋਵੇ। ਤਾਂ 2 ਸ਼ਬਦ ਲਿਖੇ ਨੇ, ਕੇਸ ਰੱਖਣੇ ਇਹ ਸਾਡੀ ਮੋਹਰ ਹੈ, ਕੱਛ ਕਿਰਪਾਨ ਦਾ ਰਿਸਾ ਨਹੀਂ ਕਰਨਾ। ਇਹਨਾਂ ਦੋਨਾਂ ਨੂੰ ਕੋਲ ਰੱਖਣਾ, ਪਹਿਨਣਾ, ਲਾ ਕੇ ਭਰਾ ਨਾ ਸੁੱਟ ਦੇਣੇ, ਅਤੇ ਸਰਬ ਲੋਕਾ ਕੜਾ ਹੱਥ ਮੇ ਪਹਿਨਣਾ, ਅਤੇ ਤੁਸੀਂ ਆਪ ਦੇਖ ਰਹੇ ਹੋ ਚਲੋ ਹੁਣ ਤਾਂ ਕੁਛ ਘੱਟ ਗਿਆ ਹੈ ਅਤੇ ਸ਼ੁਕਰ ਹੈ ਘਟਿਆ ਹੈ ਅੱਗੇ ਅਜੇ ਮੁੰਡੇ ਦਾ ਮੰਗਣਾ ਹੁੰਦਾ ਨਹੀਂ ਇਹ ਉਸ ਸਥਾਨ 'ਤੇ ਆ ਕੇ ਇਹ ਕੜਾ ਕਲਗੀ ਧਰ ਦਾ ਲਵਾ ਕੇ ਕਈ ਮੂਰਖ ਸੰਗਤ 'ਚ ਹੀ ਬੈਠੇ ਹੋਏ ਉਹਨੂੰ ਸੋਨੇ ਦਾ ਪਵਾ ਦਿੰਦੇ ਨੇ ਅਤੇ ਅੱਗੇ ਦੇਖਦੇ ਸਾਂ ਹੁਣ ਕੁਛ ਘਟਿਆ ਹੈ ਕੁਛ ਸ਼ੁਕਰ ਹੈ ਥੋੜ੍ਹੀ ਥੋੜ੍ਹੀ ਸੂਝ ਆਈ ਹੈ ਅਜੇ ਤਾਂ ਉਸ ਨਾਲ ਉਹਦਾ ਮੰਗਣਾ ਹੀ ਹੋਇਆ ਹੈ ਅਤੇ ਗੁਰੂ ਗੋਬਿੰਦ ਸਿੰਘ ਨਾਲ ਜੋ ਵਿਆਹਿਆ ਹੈ ਗੁਰੂ ਗੋਬਿੰਦ ਸਿੰਘ ਨਾਲ ਵਿਆਹ ਤੋੜ ਲਿਆ ਅਤੇ ਪਤਾ ਨਹੀਂ ਉਸਨੇ ਆ ਕੇ ਕੀ ਮੇਰੇ ਨਾਲ ਕਰਨਾ ਹੈ ਉਸ ਦੋ ਵੱਲੋਂ ਭੇਜਿਆ ਇਸ ਨੇ ਕੜਾ ਪਾ ਲਿਆ ਇਹ ਇਸ ਕਰਕੇ ਹੋ ਰਿਹਾ ਉਹਨੂੰ ਕੜੇ ਦੇ ਅਰਥ ਪਤਾ ਹੀ ਨਹੀਂ ਹਨ ਅਤੇ ਠੀਕ ਕਿਹਾ ਸੀ ਪ੍ਰੋਫੈਸਰ ਪੂਰਨ ਸਿੰਘ ਜੀ ਨੇ ਇਹ ਕੜਾ ਇਸ ਗੱਲ ਦੀ ਨਿਸ਼ਾਨੀ ਹੈ ਮੈਂ ਗੁਰੂ ਗੋਬਿੰਦ ਸਿੰਘ ਜੀ ਦੇ ਖਿਆਲਾਂ ਨਾਲ ਵਿਆਹਿਆ ਹੋਇਆ ਹਾਂ ਅਤੇ ਹੁਣ ਤੁਸੀਂ ਦੱਸੋ ਜਿਸ ਦੇ ਹੱਥ 'ਚ ਸੋਨੇ ਦਾ ਕੜਾ ਹੈ ਪਰ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਦੀ ਦਿੱਤੀ ਹੋਈ ਦਾਤ ਨਹੀਂ ਹੈ ਉਹ ਫਿਰ ਕਿਸ ਤਰ੍ਹਾਂ ਸੰਸਾਰ ਵਿੱਚ ਟੁਰੇਗਾ ਉਹ ਕਿਵੇਂ ਕਹਿ ਸਕੇਗਾ ਮੇਰੇ ਸਿਰ ਉੱਪਰ ਠਾਡਾ ਗੁਰਸੂਰਾ ਹੈ ਇਸ ਕਰਕੇ ਆਪ ਨੇ ਹੁਕਮ ਦਿੱਤਾ ਕਿ ਸਰਬ ਲੋਹ ਦਾ ਕੜਾ ਹੱਥ ਮੇਂ ਪਹਿਨਣਾ ਦੋਵੇਂ ਵਕਤ ਕੇਸਾਂ ਕੀ ਪਾਲਣਾ ਕੰਘੇ ਸਿਉਂ ਕਰਨੀ ਅਤੇ ਸਰਬ ਸੰਗਤ ਅਪਾਕਿਆ ਕਾ ਕੁੱਠਾ ਖਾਵੇ ਨਹੀਂ ਤੰਬਾਕੂ ਜਗਤ ਝੂਠ ਨਾ ਵਰਤਣਾ ਪਰ ਤਨ ਇੱਕ ਇੱਕ ਸ਼ਬਦ ਪਿਤਾ ਨੇ ਸਾਨੂੰ ਸਮਝਾਉਣ ਵਾਸਤੇ ਲਿਖਿਆ ਤਾਂ ਕਿ ਆਉਣ ਵਾਲੀ ਸਦੀ ਅੰਦਰ ਕਿਤੇ ਇਹਨਾਂ ਸ਼ਬਦਾਂ ਦੇ ਸਹਾਰੇ ਅਸੀਂ ਲੋਕ ਅੱਜ ਸਿਰ ਉੱਚਾ ਕਰਕੇ ਕਹਿ ਸਕਦੇ ਹਾਂ ਕਿ ਕਲਗੀ ਵਾਲਿਆ ਤੇਰੀ ਗੱਲ ਦੁਨੀਆ ਬੜੇ ਧਿਆਨ ਨਾਲ ਮੰਨ ਰਹੀ ਹੈ ਹੁਣ ਨੀਰੀ ਸੁਣ ਨਹੀਂ ਰਹੀ ਪਰ ਤਨ ਗਾਮੀ ਨਹੀਂ ਹੋਣਾ ਇੱਥੇ ਹੁਣ ਦੇਖੋ ਕਾਬਲ ਦੀ ਸੰਗਤ ਨੂੰ ਇੱਕ ਵੱਖਰਾ ਸ਼ਬਦ ਭੇਜਿਆ ਹੈ ਰਹਿਤ ਵਿੱਚ ਇਹੀ ਦੱਸਿਆ ਹੈ ਪਰ ਤਨ ਗਾਮੀ ਨਹੀਂ ਹੋਣਾ ਹੁਣ ਤਾਂ ਪੜ੍ਹੇ ਲਿਖੇ ਜਾਣਦੇ ਨੇ ਨਾ ਇੱਕ ਬਿਮਾਰੀ ਹੋ ਰਹਾ ਪਈ ਹੈ ਇਨਸਾਨ ਪਰ ਤਨ ਗਾਮੀ ਹੋ ਰਿਹਾ ਹੈ ਜਿਸ ਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਗੇ ਪਰਸਨ GAY ਜਿਹੜੇ ਹੁਣ ਪਰ ਤਨ ਗਾਮੀ ਹੋ ਰਹੇ ਹਨ ਅਤੇ ਐਸੇ ਇਨਸਾਨ ਅਮਰੀਕਾ ਵਿੱਚ ਜਾਂ ਯੂਰਪ ਵਿੱਚ ਜਾਂ ਹੋਰ ਥਾਵਾਂ 'ਤੇ ਪੈਦਾ ਹੋ ਰਹੇ ਹਨ ਉਸ ਵੇਲੇ ਸਭ ਤੋਂ ਵੱਡੀ ਬਿਮਾਰੀ ਪਰ ਤਨ ਗਾਮੀ ਹੋਣ ਦੀ ਕਾਬਲ ਵਿੱਚ ਸੀ ਇਸ ਕਰਕੇ ਹੁਕਮਨਾਮੇ ਨੂੰ ਸਾਫ਼ ਕਰਦਿਆਂ ਸਮਝਾਉਂਦਿਆਂ ਕਿਹਾ ਪਰ ਤਨ ਗਾਮੀ ਨਹੀਂ ਹੋਣਾ ਕੰਨਿਆ ਮਾਰਨੇ ਵਾਲੇ ਸੇ ਮੇਲ ਨਹੀਂ ਕਰਨਾ ਮੀਨੇ ਮਸੰਦੀਏ ਰਾਮ ਰਾਈਏ ਅਤੇ ਗੁਰ ਨਿੰਦਕ ਦੀ ਸੰਗਤ ਨਹੀਂ ਕਰਨੀ ਗੁਰਬਾਣੀ ਪੜ੍ਹਨੀ ਵਾਹਿਗੁਰੂ 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 ਜਪਣਾ ਗੁਰੂ ਕੀ ਮਤ ਰੋਜ਼ ਲੈਣੀ ਇਹ ਆਪਨੇ ਫਿਰ ਦਸਖਤ ਕੀਤੇ ਤਾਂ ਕਿ ਕਿਸੇ ਵੇਲੇ ਕੋਈ ਇਨਸਾਨ ਅੱਜ ਦੀ ਦੁਨੀਆ ਅੰਦਰ ਨਹੀਂ ਆਉਣ ਵਾਲੀ ਦੁਨੀਆ ਅੰਦਰ ਵੀ ਗੁਰੂ ਦੇ ਹੁਕਮਾਂ ਨੂੰ ਧਿਆਨ ਨਾਲ ਸੁਣੇ ਅਤੇ ਪੜ੍ਹੇ ਹੁਣ ਪਹਿਲੇ ਹੁਕਮ ਨੂੰ ਜ਼ਰਾ ਕੁ ਧਿਆਨ ਨਾਲ ਦੇਖੀਏ ਕੇਸ ਸਾਡੀ ਮੋਹਰ ਹੈ ਕੇਸ ਦੇ ਠੀਕ ਅਰਥ ਇਹ ਹਨ ਵਾਹਿਗੁਰੂ ਨੇ ਜਿਸ ਵੇਲੇ ਖੂਬਸੂਰਤੀ ਦੀ ਸ਼ਕਲ ਬਣਾਉਣੀ ਹੈ ਜਾਂ ਖੂਬਸੂਰਤੀ ਦਾ ਕਦੀ ਕੋਈ ਚਿੱਤਰ ਬਣਾਉਣਾ ਹੈ ਜਾਂ ਖੂਬਸੂਰਤੀ ਦਾ ਕੋਈ ਚਿੰਨ੍ਹ ਦੱਸਣਾ ਹੈ ਅਤੇ ਕਹਿੰਦੇ ਨੇ ਕੇਸਾਂ ਦੇ ਬਗੈਰ ਉਹ ਪੂਰਾ ਨਹੀਂ ਹੋ ਸਕਦਾ ਅਤੇ ਇਹੀ ਗੱਲ ਗੁਰੂ ਨਾਨਕ ਪਿਤਾ ਨੇ ਕਹੀ ਸੀ ਕਿ ਸੋਹਣੇ ਨੱਕ ਜਨ ਲਮੜੇ ਵਾਲਾ ਇਹ ਕੇਸ ਖੂਬਸੂਰਤੀ ਦਾ ਆਖਰੀ ਚਿੰਨ੍ਹ ਹੈ ਜਿਸ ਵੇਲੇ ਕਦੀ ਅਲਟੀਮੇਟ ਸੈਂਸ ਆਫ ਬਿਊਟੀ ਦੁਨੀਆ ਨੂੰ ਆਏਗੀ ਜਿਹੜੀ ਆ ਰਹੀ ਹੈ ਕੋਈ ਨਾ ਕੋਈ ਖੂਬਸੂਰਤੀ ਦੀ ਆਖਰੀ ਸ਼ਕਲ 'ਤੇ ਹੈ ਨਾ ਇਹ ਤਾਂ ਸਾਹਮਣੀ ਸ਼ਕਲ ਹੈ ਨਾ ਕਿ ਸਵਾਰਨਾ ਨਹਾਉਣਾ ਜਾਂ ਕੋਸਮੈਟਿਕ ਲਾਣੇ ਇਹ ਬਾਹਰਲੀ ਸ਼ਕਲ ਹੈ ਪਰ ਕੋਈ ਖੂਬਸੂਰਤੀ ਦੀ ਆਖਰੀ ਚਿੰਨ੍ਹ ਹੈ ਅਤੇ ਇਹ ਗੁਰੂ ਪਿਤਾ ਕਹਿੰਦੇ ਨੇ ਇਹ ਕੇਸ ਹੈ ਅਸੀਂ ਤਾਂ ਤਜਰਬੇ ਨਹੀਂ ਨਾ ਕਰਦੇ ਸਾਨੂੰ ਤਾਂ ਦਾਤ ਮਿਲ ਗਈ ਅਤੇ ਮੁਫਤ 'ਚ ਮਿਲ ਗਈ ਹੁਕਮਰਾਈ ਮਿਲ ਗਈ ਅੱਜ ਸਾਰਾ ਯੂਰਪ ਸਾਰਾ ਪੱਛਮ ਜਾਂ ਸਾਰੀ ਦੁਨੀਆ ਇਸੇ ਤਜਰਬੇ 'ਤੇ ਲੱਗੀ ਹੋਈ ਹੈ ਕਿ ਕੇਸ ਰੱਖਣ ਦੇ ਨਾਲ ਕੇਸ ਦਾ ਤਾਰ ਨਹੀਂ ਹੋ ਕੇ ਇਨਸਾਨ ਅੰਦਰ ਕਿਹੜੇ ਕਿਹੜੇ ਗੁਣ ਆਪਣੇ ਆਪ ਆ ਜਾਂਦੇ ਨੇ ਅਤੇ ਇੱਕ ਯੂਨੀਵਰਸਿਟੀ ਹੈ ਸੈਨ ਜੋਜ ਕੈਲੀਫੋਰਨੀਆ ਦੀ ਯੂਨੀਵਰਸਿਟੀ ਹੈ ਇਸ ਨੇ ਪਿਛਲੇ 8-10 ਸਾਲ ਲਾ ਕੇ ਇੱਕ ਕੇਸਾਂ ਨੂੰ ਕੇਸਾਂ ਧਾਰੀ ਦੇਖੇ ਅਤੇ ਜੋ ਕੇਸਾਂ ਦੇ ਨਹੀਂ ਧਾਰੀ ਉਹਨਾਂ ਨੂੰ ਇਕੱਠਿਆਂ ਕਰਕੇ तजर्बे तो बाद इन्होंने फिर अपना सिट्टा सानू दसिया कि जो भी केसाधारी है उस विच होर गुण ते हां होणगे पर सामने गुणे जरूर दिसणगे। सब तो वड्डा उस विच असल मर्द होवेगा, रस भरिया होवेगा, परवा होवेगा, संपूर्ण होवेगा, सोहना होवेगा, इरादे दा पक्का होवेगा अते उदार चित होएगा, लम्मी नज़र वाला होएगा, चौड़े हिरदे वाला होएगा। अते उन्होंने अंग्रेजी विच सानू जो भेजिया लिख के सारी दुनिया दियां अखबारां रसालियां विच छपिया उन्होंने आख्या ए है केस तहारी जो कलगीधर पातशाह दे गया है, जिसने भी केस तहार लिखे हन केसां दी बेदबी नहीं कीती, ओ मैस्कुलन है, मैच्योर है, गुड लुकिंग है, सॉफ्ट स्पोकन है, सेल्फ कॉन्फिडेंस है, क्रेजियस है, लिबरल है, नॉन कन्फर्मिस्ट है अते सब तो वड्डा इंडस्ट्रियस है। वो कभी थकदा ही नहीं है। वो ये जेड़ा गुण उस वेले पिता ने सानू हुक्म राही दिता अज मैं समझना अते वो बच्चे जेड़े सिर्फ रोजी ते किरत लई के सानू ना समझी नाल करदे ने वो जान लैन के सवाए तक्के तो उन्हां दे पल्ले कुछ नहीं पैना। अते जिसने भी गुरु गोबिंद सिंह जी दे हुक्म मुताबक केसा नूं तार लिया है, दूसरा आप जानदे हो ये केशगढ़ है, इहदा जिथे केसा दा हुक्म होया उहदा नां केशगढ़ है, हुण भी केशगढ़ है आनंदपुर साहिब अंदर। इस दे अर्थे ने कि जितने केस दा किला मजबूत करोगे उतना आनंदपुर मजबूत होएगा। बल्कि मेरा ख्याल है इस तो आसान तरीका सानू दस नहीं सकते, जे आनंदपुर मजबूत करना है तो केशगढ़ मजबूत करो। अते केशगढ़ की एक होर बड़ी सिफत होंगी है किलिया की, जे कोई बाहरों हमला करे ना तो किले की दीवार अंदर शगाफ पै जाता है। जेडे अंदर किले के होंगे ने ना वो कोशिश करते ने, जोर लाते ने ये दीवार जल्दी इसनों पूरिया कर लीए, ठीक कर लीए, रोक लीए, फट पता लग जाता है हमला हो गया है। इस तो वड्डा आसान तरीका है तो कोई नहीं ना कि सानू फट पता लग जाता है साढ़े ते हमला हो गया है किसी बाहरले का। पहला हमला केसा उत्ते हुंदा है, जिसले कोई केस उतार रहा है, केसा की बेदबी कर रहा है, समझ लो उस केशगढ़ जो है या जिस स्थान दे असी अज राखे हाँ इस दे उत्ते हमला कर रहा है। दूसरे जिहड़ा कोई अंदरों नसे भी पता लग जाता है गढ़ चो किवें नसेगा, या छाल मार के नसेगा या सन मार के नसेगा। ए जितने केस कतल कराण वाले हन ए समझ लो सन मार के गुरु गोबिंद सिंह दे दर तो नसना चाहते ने, इस करके आपने केशगढ़ थां ही रख ना ही रख दिता ताकि केशगढ़ मजबूत होएगा, आनंद की अवस्था प्राप्त होनी शुरू हो जाएगी। ये हुण बहस करन दी लोड़ नहीं कि फलाने कोल केस सन फलाने कोल नहीं सन, सानू हुक्म है कि केस रखने हन अते केस साड़ी मोर है। दूसरा हुक्म उन्होंने कीता सी कंगा दोए वक्त केसां सी पालना करनी, इस दे अर्थ साफ ने सुचम ते है ही पर सब तो वड्डा सुचेती है। केस दे ठीक अर्थ ने सुच ते सुचेती, सुचेत रहेगा इंसान जे कंगा विच केस रखदा है ते केस ना कंगे नाल केसां दी सवारदा है उसकी सुचेती कायम रहेगी, उसकी सुरत कायम रहेगी। इस करके सानू उन्होंने कंगा दिता कि सुचेत अते सुचम दी एक निशानी है। किरपान दे बारे सारी दुनिया हुण जान गई है, किरपान दो अखरां दा मजमूआ है, किरपा अते आन, ए दो अखरां जुड़ के बने हैं किरपान। अते हिंदुस्तान दी आईन विच हिंदुस्तान दे विधान विच एक तहारा विच उस वेले दे मेंबर पार्लीमेंट ने जिहड़े सन साडे एक जोर नाल पुआया, क्योंकि शुरू विच असी कह रहे सां कि किरपान साडी रहत दा हिस्सा है, उहदे विच ये शब्द पै गए कि सिक्स आर अलाउड टू कैरी किरपान इरिस्पेक्टिव ऑफ इट्स लेंथ एनी वेयर इन इंडिया। पहावे है कि किरपान ऐसी है जो सिख नूं इस गल का ज्ञान दिंदी रहिंदी है कि सिख कोल कृपा है या आन लई मरदा है, होर इस कोल कुछ नहीं है। उस वेले भी बड़ी बहस हुई है पार्लीमेंट अंदर कि तुसी कृपान दी थावे तलवार क्यों नहीं लिखते। इसका जवाब एक तो बड़ा आसान है कि गुरु गोबिंद सिंह जी महाराज ने शस्त्र नाम माला एक बाणी लिखी है जो दसम ग्रंथ विच है कि जितने शस्त्र महाराज दे वेले प्रचलित सन उन्हां दी उन्हां ने एक माला लिख दिती, ना है शस्त्र नाम माला। जे कृपान शस्त्र हुंदी ना तो 283 शस्त्रां अंदर आई जरूर होंगी। 283 शस्त्रां दी आपने नाम माला लिखी है, या इंज कह लो कलगीधर पातशाह 283 शस्त्र चला सकते सन, उन्हां दी कृपान दा शब्द नहीं। तो माथा ठनकना चाहिदा है कि शस्त्र नाम माला अंदर कृपान क्यों नहीं लिखी। इसका दूसरा अर्थ हो गया कृपान हथियार नहीं है, कृपान शस्त्र नहीं है, कृपान पावर विद आनर है। ये तो या आन वास्ते है या किसी की कृपा करके उठेगी। ये फिर पार्लीमेंट अंदर उस वेले दे होम मिनिस्टर सरदार पटेल ने एक मूँह फट औरत जिदा ना बेगम अजीज रसूल सी उन्हों जवाब कहा सी, बेगम तुम बार बार कह रही हो कि इस आइन ने कृपान की जगह तलवार क्यों लिखी है, मैं तुम्हें इतना बतला देना चाहता हूँ कि तलवार जब किसी सिख के पास चली जाती है तो कृपान हो जाती है। बस इतना ही फर्क है। जिसले सिख दे हाथ च होएगी वो अपनी सुरत कायम रख के चलाएगा। इयो ही सानू गुरु हरगोबिंद पातशाह ने, इयो ही सानू कलगी वाले ने, इस करके कृपान साडा अंग बन गया। अते आपने कछहरा दिता, कछहरे दे अर्थ भी यही ने कि जती है ये इंसान संसार अंदर अपने जे सारे ये गुण ने इनू संकोच न रखता है, ये थां थां दे उते जाके अपनी जेड़ी काम वाशना है उसनू पूरिया नहीं करिया फिरदा। अते दूसरे ये किसे होर संसार दे उन्हां ग्रंथां दे चलन दी हिया नहीं करता, क्योंकि कछहरा इस गल का चिन्ह है कि कछहरा पहनन वाला गुरु का बन गया है। अते आप जानते हो जिस वेले वेद पाठ करना है एक गल बड़ी जरूरी है वेद पाठी लई कि वो अनसीता कपड़ा पाए, बाकी होर बड़ा कुछ है वेद पाठ लई। जिसले कोई वेद का पाठ करेगा हमन दे खास वेदी दे उते बाकी चीज़ां करे ना करे एक ओदे लई बड़ा जरूरी है कि वह अनसीता कपड़ा पाए। अते यही मुसलमान लई है जिस वेले वो मक्के जाएगा उसनू जे मर्द है ते अनसीती एक चादर, जे औरत है तो उन्हू दो चादरा, उथे भी अनसीता कपड़ा पा के जाना है। इस दे अर्थ ये हुए वेद पाठ हो नहीं सकता जद तक कपड़ा अनसीता नहीं, ते कछहरा बन नहीं सकता जब तक सीता नहीं गया। मेरा ख्याल है इस तो आला बात सानू गुरु समझा नहीं सन सकते। हर कछहरे दा तारनी वेदां दे ज्ञान वाला है अते वेद तो उच्चा है। ये सानू एक दात बड़ी आसानी नाल देगे। इस करके आपने कहा कि विसाए नहीं करना। इस तो वड्डी दात सानू आपने ये दिती ताकि असी लोग जेड़े बाकी चार हुक्म आपने किए हैं उन्हां दे भी पैरा देईए। हुण तमाकू बारे किसी नू मेरा ख्याल है सानू दलील देन दी लोड़ नहीं है, दलीलां सारी दुनिया दे रही है। ऐ कल इंजे मन विच आया बैठे बैठे कुछ अपने वीरां भरावां नाल, खास कर इस दे इस स्थान दे कुछ सिखां नाल जिन्हां नू वह सरदे पुजदे हन, दात है सिंह सभा दे मुखियां नाल एक गल मैं सुभावक जी कही कि देखो हुण दुनिया कितनी छोटी हो गई है, सारी दुनिया अंदर असी आसानी नाल अपना मैसेज दे सकने हाँ। हुण कोई मुश्किल नहीं है कि तुसी कोई वक्त खरीद के सैटेलाइट दा जो भी चाहो गुरु नानक साहब दे पुरब ते या कलगीधर पातशाह दे पुरब ते या विसाखी ते दुनिया नू दे सकते हो, एक आसान तरीका है। अते जिस वेले वो फैक्स मंगाई गई रेट्स की ने भेजी कि उन्हें लिखते ना रोजी वाले या बाकी वाले कि रेट से होंगे, तो जिसले फिक्स आई थले लिखा सी हर चीज़ साढ़े टेलीविजन ते दिखाई जा सकती है
ਪਰ ਸਿਗਰਟ ਬਾਰੇ ਕਦੀ ਕੋਈ ਚੀਜ਼ ਨਹੀਂ ਦਿਖਾਈ ਜਾਏਗੀ। ਇਹ ਅੱਜ ਦੀ ਦੁਨੀਆ ਹੈ ਜਿਹਦੇ ਰਾਹੀਂ ਸ਼ਾਇਦ ਇਹਨਾਂ ਨੂੰ ਕਰੋੜਾਂ ਰੁਪਏ ਲੱਭਣੇ ਹਨ, ਪਰ ਇਤਨੀ ਇਤਿਆਤ ਸਾਰੀ ਦੁਨੀਆ ਕਰ ਰਹੀ ਹੈ। ਮੇਰੇ ਕਹਿਣ ਦਾ ਭਾਵ ਹੈ ਕਿ ਸਾਨੂੰ ਵੀ ਆਪਣਾ ਜੋ ਧਰਮ ਹੈ, ਆਪਣਾ ਜੋ ਇਸ਼ਟ ਹੈ, ਇਸ ਬਾਰੇ ਸਾਰੀ ਦੁਨੀਆ ਅੰਦਰ ਜਿਹਨੂੰ 9 ਕਰੋੜ ਜਾਂ 9 ਅਰਬ ਜਾਂ 40 ਕਰੋੜ ਆਦਮੀ ਦੇਖ ਰਿਹਾ ਹੈ, ਕੋਈ ਨਾ ਕੋਈ ਪ੍ਰਬੰਧ ਹੋਣਾ ਚਾਹੀਦਾ। ਜੋ ਲੱਗੇ ਹੋਏ ਨੇ ਕਿ ਸਿਗਰਟ ਮਾਰੂ ਹੈ, ਸਾਨੂੰ ਵੀ ਨਸ਼ਾ ਅਤੇ ਤੰਬਾਕੂ ਜੋ ਗੁਰੂ ਗੋਬਿੰਦ ਸਿੰਘ ਦੀ ਦਾਤ ਸਾਨੂੰ ਮਿਲੀ ਹੋਈ ਹੈ, ਕੇ ਨੇ ਇਸ ਨੂੰ ਨਹੀਂ ਸੇਵਣਾ। ਇਹ ਇੱਕ ਮੈਂ ਸਮਝਣਾ ਬੜੀ ਭਾਰੀ ਦੇਣ ਸੀ, ਕਿਉਂਕਿ ਇਹ ਵੀ ਯਾਦ ਰੱਖਣਾ ਸਿਰਫ ਇੱਕ ਤੰਬਾਕੂ ਐਸਾ ਹੈ ਨਿਰਾ ਸਰੀਰ ਖਰਾਬ ਨਹੀਂ ਕਰਦਾ, ਨਿਰਾ ਦਿਮਾਗ ਖਰਾਬ ਨਹੀਂ ਕਰਦਾ, ਨਿਰਾ ਆਚਰਨ ਖਰਾਬ ਨਹੀਂ ਕਰਦਾ, ਨਿਰੀਆਂ ਅੱਖਾਂ ਖਰਾਬ ਨਹੀਂ ਕਰਦਾ, ਬਲਕਿ ਦਸਮ ਦੁਆਰ 'ਤੇ ਵੀ ਹੱਲਾ ਸਿਗਰਟ ਹੀ ਕਰਦਾ ਹੈ। ਅਤੇ ਜਿਸ ਵੇਲੇ ਸਿਗਰਟ ਦਾ ਧੂੰਆਂ ਕੋਈ ਪੀ ਲਵੇ, ਜੇ ਉਹ ਦਸਵੇਂ ਦੁਆਰ ਵਿਚਰ ਰਿਹਾ ਹੈ, ਆਪਣੇ ਆਪ ਉਸਦਾ ਦਸਵੇਂ ਦੁਆਰ ਖਤਮ ਹੋ ਜਾਏਗਾ। ਇਸ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ, ਮੇਰੇ ਸਿੱਖ ਨੇ ਤਾਂ ਰੋਜ਼ ਸੋਦਰ ਪੜ੍ਹਨੀ ਹੈ, ਸੋਦਰ ਜਾਣਾ ਹੈ, ਅੰਮ੍ਰਿਤ ਵੇਲੇ ਵੀ ਸੋਦਰ ਪੜ੍ਹਨੀ ਸੂ, ਸ਼ਾਮ ਨੂੰ ਵੀ ਸੋਦਰ ਪੜ੍ਹਨੀ ਹੈ। ਅਤੇ ਸਿਗਰਟ ਦਾ ਧੂੰਆਂ ਜਿਸ ਵੇਲੇ ਭਾਵੇਂ ਐਕਟਿਵ ਤੌਰ 'ਤੇ ਭਾਵੇਂ ਪੈਸਿਵ ਤੌਰ 'ਤੇ ਪੀ ਲਿਆ, ਸੋਦਰ ਟੁੱਟ ਜਾਏਗਾ। ਇਸ ਕਰਕੇ ਆਪ ਨੇ ਹੁਕਮ ਦਿੱਤਾ ਇਸ ਨੂੰ ਨਹੀਂ ਸੇਵਣਾ। ਅਤੇ ਦੂਸਰਾ, ਅਪਾਖਿਆ ਕਾ ਕੁੱਠਾ ਖਾਵੇ ਨਾਹੀਂ। ਇਸ ਦੇ ਅਰਥ ਵੀ ਇਹੀ ਸਨ ਕਿ ਖਾਣ ਦੀ ਗੁਲਾਮੀ ਕਦੀ ਸਿੱਖ ਨੇ ਮੰਨੀ ਨਹੀਂ ਹੈ। ਨਾਲ ਦਾ ਭਰਾ ਇਹ ਪ੍ਰਚਾਰ ਕਰਨ ਲੱਗ ਪਿਆ ਸੀ ਕਿ ਜਿਸ ਨੇ ਕੁੱਠਾ ਖਾ ਲਿਆ ਹੈ, ਆਸਾਨ ਤਰੀਕਾ ਸੀ ਇਸਲਾਮ ਦੇ ਅੰਦਰ ਉਸਨੂੰ ਦਾਖਲ ਕਰਨ ਦਾ। ਇਸ ਕਰਕੇ ਮਹਾਰਾਜ ਨੇ ਕਿਹਾ, ਖਾਣ ਰਾਹੀਂ ਜੋ ਤੇਰੇ ਧਰਮ ਵਿੱਚ ਦਾਖਲ ਹੋ ਰਿਹਾ ਹੈ, ਤੈਨੂੰ ਦਾਖਲ ਕਰ ਰਿਹਾ ਹੈ, ਉਸ ਤੋਂ ਤੂੰ ਬਚ ਕੇ ਰਹੀਂ। ਤੁਸੀਂ ਆਪ ਦੇਖ ਰਹੇ ਹੋ, ਕੁਛ ਲੋਕ ਸਿਰਫ ਖਾਣ ਦੀ ਬਾਤ ਕਹਿ ਕੇ ਤੁਹਾਨੂੰ ਆਪਣੇ ਇਸ ਕੀਮਤੀ ਧਰਮ ਨਾਲ, ਕੀਮਤੀ ਵਿਰਸੇ ਨਾਲ ਤੋੜ ਦਿੰਦੇ ਨੇ। ਇਸ ਕਰਕੇ ਮਹਾਰਾਜ ਨੇ ਦੂਜਾ ਹੁਕਮ ਦਿੱਤਾ ਕਿ ਕਦੀ ਵੀ ਖਾਣ ਦੀ ਗੁਲਾਮੀ, ਹੁਕਮ ਤਾਂ ਗੁਰੂ ਨਾਨਕ ਸਾਹਿਬ ਦਾ ਸੀ, ਆਪ ਨੇ ਸਾਡੇ ਕੋਲੋਂ ਪ੍ਰਣ ਲੈ ਲਿਆ ਕਿ ਅਪਾਖਿਆ ਕਾ ਕੁੱਠਾ ਖਾਵੇ ਨਹੀਂ, ਕਦੀ ਇਸਨੇ ਗੁਲਾਮੀ ਸਹਾਰਨੀ ਨਹੀਂ ਹੈ, ਇਹ ਸੁਤੰਤਰ ਹੈ। ਤੀਸਰਾ ਹੁਕਮ ਆਪ ਜਾਣਦੇ ਹੋ ਜੋ ਆਪ ਨੇ ਦਿੱਤਾ ਕਿ ਪਰ ਤਨਗਾਮੀ ਨਹੀਂ ਹੋਣਾ। ਇਹ ਮੈਂ ਕਹਿ ਕੇ ਤਾਂ ਕਿ ਅੱਜ ਦੀ ਦੁਨੀਆ ਅੰਦਰ ਜਾਂ ਆਉਣ ਵਾਲੀ ਦੁਨੀਆ ਅੰਦਰ ਇਹ ਹੁਕਮ ਸਾਨੂੰ ਯਾਦ ਰਹੇ। ਹੁਣ ਤੁਸੀਂ ਦੇਖ ਰਹੇ ਹੋ, ਜੇ ਸਿਗਰਟ ਦੀ ਗੱਲ ਗੁਰੂ ਗੋਬਿੰਦ ਸਿੰਘ ਜੀ ਦੀ ਕਹੀ ਹੋਈ ਸਾਰੀ ਦੁਨੀਆ ਮੰਨ ਰਹੀ ਹੈ, ਮੰਨ ਜਾਏਗੀ, ਅਤੇ ਬੜੀ ਛੇਤੀ ਮੰਨ ਰਹੀ ਹੈ, ਜੇ ਅਸੀਂ ਉਸਨੂੰ ਭਾਵੇਂ ਮਨਾਉਣ ਦਾ ਜਾਂ ਪ੍ਰਚਾਰ ਦਾ ਨਹੀਂ ਕੀਤਾ ਯਤਨ, ਆਪਣੇ ਆਪ ਦੁਨੀਆ ਨੂੰ ਸਮਝ ਆਏ ਕਿਤਨੀ ਮਾਰੂ ਹੈ। ਇਸੇ ਤਰ੍ਹਾਂ ਹੀ ਇਹ ਵੀ ਸੰਸਾਰ ਨੂੰ ਸਮਝ ਆ ਰਹੀ ਹੈ ਕਿ ਜੇ ਇਨਸਾਨ ਨਿਜ ਨਾਰੀ ਕੇ ਸੰਗ ਨਿਉ ਨਹੀਂ ਵਧਾ ਰਿਹਾ, ਤਾਂ ਐਸੀ ਮਾਰੂ ਬਿਮਾਰੀ ਦਾ ਸ਼ਿਕਾਰ ਹੋ ਜਾਏਗਾ ਜਿਸ ਦਾ ਸੰਸਾਰ 'ਤੇ ਇਲਾਜ ਹੈ ਹੀ ਨਹੀਂ ਹੈ। ਇਸ ਕਰਕੇ ਆਪ ਨੇ ਸਾਨੂੰ ਬਚਾ ਲਿਆ ਕਿ ਕਿਸੇ ਵੇਲੇ ਵੀ ਪਰ ਤਨਗਾਮੀ ਨਹੀਂ ਹੋਣਾ, ਏਕਾ ਨਾਰੀ ਜਤੀ ਹੋਏ। ਇਹ ਆਪ ਨੇ ਹੁਕਮ ਦੇ ਕੇ ਸਾਨੂੰ ਉਸ ਸੰਸਾਰ ਅੰਦਰ ਵਿਚਰਨ ਦੀ ਜਾਚ ਸਿਖਾ ਦਿੱਤੀ, ਤਾਂ ਕਿ ਸਰੀਰ ਵੀ ਇਸ ਦਾ ਕੰਚਨ ਰਵੇ, ਆਤਮਾ ਇਸ ਦੀ ਉਡਾਰੀ ਮਾਰਦੀ ਰਵੇ, ਕਦੀ ਪਸ਼ੂ ਵਾਲਾ ਜੀਵਨ ਜੀ ਕੇ ਸੰਸਾਰ ਤੋਂ ਨਾ ਜਾਏ। ਇਹ ਆਪ ਨੇ ਸਾਡੇ 'ਤੇ ਰਹਿਮਤ ਕੀਤੀ ਸੀ, ਜੋ ਹੁਕਮਨਾਮਾ ਕਾਬਲ ਦੀ ਸੰਗਤ ਨੂੰ ਭੇਜਿਆ, ਇਹ ਹੁਕਮਨਾਮਾ ਸਾਰੇ ਸੰਸਾਰ 'ਤੇ ਹੁਣ ਵੀ ਪ੍ਰਚਲਿਤ ਹੈ। ਇਸ ਕਰਕੇ ਕੋਈ ਉੱਦਮ, ਕੋਈ ਉਪਰਾਲਾ ਜਿਹੜਾ ਦਿਨ ਆ ਰਿਹਾ ਹੈ, 300 ਸਾਲ ਖਾਲਸੇ ਦਾ ਜਨਮ ਦਿਹਾੜਾ, ਹੋਰ ਤਾਂ ਅਸੀਂ ਕੁਛ ਨਹੀਂ ਕਰ ਸਕਦੇ ਉਹਦੀ ਦੇਣ ਨੂੰ। ਇੱਕ ਗੱਲ ਕਰ ਸਕਦੇ ਹਾਂ ਕਿ ਜਿਸ ਵੇਲੇ 1999 ਆਵੇ, 21ਵੀਂ ਸਦੀ ਅਸੀਂ ਦਾਖਲ ਹੋਣ ਲੱਗੀਏ, ਸਾਰਾ ਪੰਥ ਜੇ ਅੰਮ੍ਰਿਤ ਪਾਨ ਕਰਕੇ ਇੱਕ ਅਰਦਾਸ ਕਰੇਗਾ, ਕਲਗੀ ਵਾਲਿਆ ਤੇਰੇ ਹੁਕਮ ਮੁਤਾਬਕ ਦੇਖ ਅਸੀਂ ਤੇਰੇ ਬਣ ਗਏ ਹਾਂ, ਹੁਣ ਸਾਨੂੰ ਬੁੱਝਣਾ ਅੱਗੇ ਨਾ ਸੁੱਟ, ਹੁਣ ਸਾਨੂੰ ਸੰਸਾਰ 'ਤੇ ਰੋਲਣ ਵਾਸਤੇ ਨਾ ਸੁੱਟ। ਉਹ ਆਪ ਸੁਣੇਗਾ, ਸੁਣਦਾ ਹੈ, ਉਸਦਾ ਆਪਣਾ ਹੀ ਇਹ ਬਿਰਧ ਹੈ ਕਿ ਮੈਂ ਲੜਾਂਗਾ ਵਿੱਚ ਪੰਥ ਦੇ ਹੋ ਕੇ ਸਿਪਾਹ, ਮੈਂ ਸਿਪਾਹੀ ਹੋ ਕੇ ਵਿਚਕਾਰ ਲੜਾਂਗਾ, ਸਿਰਫ ਤੂੰ ਰਹਿਤ ਉਸਨੂੰ ਤਾਰ। ਮੈਂ ਇਸ ਕਰਕੇ ਆਪ ਨੂੰ ਇਹ ਬਾਤ ਸੁਣਾਉਣ ਲੱਗਾ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਜਿਸ ਲਈ ਆਪਣੇ ਬੇਟੇ ਗੁਰੂ ਗੋਬਿੰਦ ਸਿੰਘ ਜੀ ਨੂੰ 9 ਸਾਲ ਦੀ ਉਮਰ ਅੰਦਰ छाती नाल ला के ये बचन के सन तुसी अंदाजा लगाओ गुरु तेग बहादुर का सिर कितना उच्चा होया होएगा। अति बहुतियां नूं शायद नहीं पता जिस वेले आप पटना साहब तो आए ने मां गुजरी नाल है मखोवाल पिंड का नाँ है कितना उंज बड़े सुरत वाले सन जिदा अंत ही कोई निकल गई धर पातशाह का। देखो मां दे नाल बेटा आ रहा है मिलना प्यो नू है कैसा रस्ता सानू दस गए ने मां की उंगल नहल है मिल प्यो रहा है आंदियां सार की आख्या ने आनंद बिहार मेरी माए सतगुरु में पाया। कैसी सुरत वाला होएगा कलगी वाला बाप नू देख के मुख चो निकलिया की है आनंद बिहार मेरी माए सतगुरु मैं पाया मान तेरा शुक्र है कि मैं सतगुरु के दीदार होए हैं। तो धन गुरु गोबिंद सिंह धन गुरु तेग बहादुर कह लगे अज तो बाद इस माखोवाल का ना आनंदपुर होगा। ये तो आनंदपुर ना इसका पिया है कि एक आवाज मुँह चो निकली कि मान तू मैं सतगुरु को लेके आई है पिता। लेकिन देखने बाद कितना फिर चार चढ़िया वह भी इतिहास लिखे छाती न ला के गुरु तेग बहादुर कह लगे जिस कहर तेरा तेरे वर्गा बेटा है उसके बाप नू कदी मायूसी नहीं आ सकते। बस मेरे अंदरली इच्छा यह है कदी कलगीधर पातशाह इस 2 करोड़ दे पंथ विचों किसे एक सिख नू छाती न ला के कहे जिस वर्गा जिस दा तेरे वर्गा बेटा है उस कलगीधर नू कदी मायूसी नहीं आ सकती। वाहिगुरु जी का खालसा वाहिगुरु जी।
जोत